ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀਆਂ ਨੇ ਸੰਗਤ ਦੇ ਵਿਸ਼ੇ 'ਚ ਅਤੇ ਜੋ ਲੇਖਾਂ ਦੀ ਲੜੀ ਲਿਖੀ ਹੈ, ਉਸ ਵਿੱਚ ਆਪ ਜੀ ਨੇ ਸੰਗਤ ਦੇ 10 ਤਰ੍ਹਾਂ ਦੇ ਦਰਸਾਏ ਹਨ, ਜੋ ਅਸੀਂ 10 ਤਰ੍ਹਾਂ ਦੀ ਜਿਗਿਆਸੂ ਸੰਗਤ ਕਰਦਾ ਹੈ ਜ਼ਿੰਦਗੀ ਵਿੱਚ। ਇਸ ਵਿੱਚੋਂ ਪਿਛਲੇ ਭਾਗ ਵਿੱਚ ਸਰੀਰਕ ਸੰਗਤ, ਮਾਨਸਿਕ ਸੰਗਤ ਅਤੇ ਸ਼ਖਸੀਅਤ ਦੀ ਸੰਗਤ ਦੀ ਬਾਬਤ ਵਿਚਾਰ ਕੀਤੀ ਗਈ ਹੈ। ਇਸ ਲੇਖ ਵਿੱਚ ਸੰਗਤ ਕਰਨ ਦੇ ਕੁਝ ਹੋਰ ਤਰੀਕਿਆਂ ਦੀ ਬਾਬਤ ਵਿਚਾਰ ਪੇਸ਼ ਹਨ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਮੁਰਦਿਆਂ ਦੀ ਸੰਗਤ। ਹਰ ਇੱਕ ਇਨਸਾਨ ਦੇ ਜੀਵਨ ਵਿੱਚ ਨਜ਼ਦੀਕੀ ਸੰਬੰਧੀਆਂ ਜਿਹਾ ਕਿ ਮਾਂ ਬਾਪ, ਭੈਣ ਭਰਾ, ਪਤੀ ਪਤਨੀ, ਬੱਚਿਆਂ, ਮਿੱਤਰਾਂ ਅਥਵਾ ਹੋਰ ਪਿਆਰ ਵਾਲੇ ਜੀਵਾਂ ਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਵਿੱਚੋਂ ਕੁਝ ਮੌਤਾਂ ਦਾ ਮਨ ਨੂੰ ਅਤਿਅੰਤ ਦੁੱਖ ਅਤੇ ਸਦਮਾ ਹੁੰਦਾ ਹੈ। ਐਸੀਆਂ ਦੁੱਖਦਾਈ ਮੌਤਾਂ ਨੂੰ ਮੁੜ ਮੁੜ ਕੇ ਯਾਦ ਅਥਵਾ ਚਰਚਾ ਕਰਕੇ ਅਸੀਂ ਇਹਨਾਂ ਸਦਮਿਆਂ ਨੂੰ ਆਪਣੇ ਹਿਰਦੇ ਦੀਆਂ ਡੂੰਘੀਆਂ ਤਹਿਾਂ ਅਥਵਾ ਅੰਤਿਸ਼ਕਰਨ ਵਿੱਚ ਉਧਾਰ ਲੈਂਦੇ ਹਾਂ। ਜਦ ਵੀ ਇਹਨਾਂ ਮੁਰਦਿਆਂ ਦੀਆਂ ਯਾਦਾਂ ਉਗੜ ਕੇ ਸਾਹਮਣੇ ਆਉਂਦੀਆਂ ਹਨ ਤਾਂ ਉਹਨਾਂ ਦੇ ਮੋਹ ਵਿੱਚ ਅਸੀਂ ਅਤਿਅੰਤ ਦੁਖੀ ਹੁੰਦੇ ਹਾਂ। ਇਸੇ ਤਰ੍ਹਾਂ ਕਿਸੇ ਵਿਰੋਧੀ ਜਾਂ ਕਿਰਨਤ ਪ੍ਰਾਣੀ ਦੀ ਯਾਦ ਆ ਜਾਵੇ ਤਾਂ ਸਾਡੇ ਅੰਦਰ ਤੀਬਰ ਕਿਰਨਾਂ ਦੇ ਭਾਂਬੜ ਮੱਚ ਪੈਂਦੇ ਹਨ, ਜਿਸ ਦੀ ਅਗਨੀ ਵਿੱਚ ਸਾਡਾ ਤਨ, ਮਨ, ਹਿਰਦਾ ਬਹੁਤ ਦੇਰ ਤੱਕ ਸੜਦਾ, ਬਲਦਾ ਅਤੇ ਕੁਲਝਦਾ ਰਹਿੰਦਾ। ਐਸੀਆਂ ਕਿਰਨਤ ਯਾਦਾਂ ਦੇ ਮੁੜ ਮੁੜ ਦੁਹਰਾਉਣ ਨਾਲ ਸਾਡੇ ਹਿਰਦੇ ਵਿੱਚ ਉਸ ਕਿਰਨਤ ਸ਼ਖਸ ਲਈ ਐਲਰਜੀ ਹੋ ਜਾਂਦੀ। ਭਾਵੇਂ ਉਹ ਸ਼ਖਸ ਮਰ ਮੁੱਕ ਵੀ ਜਾਵੇ ਤਾਂ ਵੀ ਉਸਦੀ ਮਾੜੀ ਜਿਹੀ ਯਾਦ ਅਤੇ ਯਾਦ ਰਾਹੀਂ ਸੰਗ ਕਰਨ ਨਾਲ ਸਾਨੂੰ ਸੰਨ ਕੱਪਣੀ ਅੱਗ ਲੱਗ ਜਾਂਦੀ। ਹਉਮੈ ਵਿੱਚੋਂ ਮੈਂ ਮੇਰੀ ਦਾ ਅਹਿਸਾਸ ਉਪਜਦਾ ਹੈ, ਜਿਸ ਨਾਲ ਸਾਨੂੰ ਮਾਇਕੀ ਪਦਾਰਥ ਜਾਂ ਸਰੀਰਾਂ ਦੀ ਆਪਣਤ ਅਥਵਾ ਪਕੜ ਹੋ ਜਾਂਦੀ। ਇਸ ਮੈਂ ਮੇਰੀ ਦੀ ਆਪਣਤ ਅਥਵਾ ਪਕੜ ਨੂੰ ਹੀ ਮੋਹ ਕਿਹਾ ਜਾਂਦਾ। ਜਦ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਸਰੀਰ ਤਾਂ ਨਾਸ਼ ਹੋ ਜਾਂਦਾ ਹੈ ਪਰ ਰੂਹ ਸਰੀਰ ਵਿੱਚੋਂ ਨਿਕਲ ਜਾਂਦੀ ਹੈ। ਜਿਉਂਦੇ ਸਰੀਰਾਂ ਨਾਲ ਲਗਾਤਾਰ ਸੰਗ ਅਥਵਾ ਮੇਲ ਜੋਲ ਕਰਨ ਨਾਲ ਮੋਹ ਹੋ ਜਾਣਾ ਅਵਸ਼ ਹੈ ਅਤੇ ਇਸ ਮੋਹ ਮਮਤਾ ਦੇ ਲਗਾਤਾਰ ਅਭਿਆਸ ਨਾਲ ਇਹ ਮੋਹ ਸਾਡੇ ਚਿੱਤ ਦੀਆਂ ਹੇਠਲੀਆਂ ਤਹਿਾਂ ਵਿੱਚ ਉਤਰ ਜਾਂਦਾ, ਜਿਸ ਕਾਰਨ ਉਸਦੀ ਮੌਤ ਹੋਣ ਤੋਂ ਮਗਰੋਂ ਵੀ ਉਸ ਮੋਹ ਦੀ ਅੰਸ਼ ਉਸੇ ਤਰ੍ਹਾਂ ਸਾਡੇ ਅੰਤਿਸ਼ਕਰਨ ਵਿੱਚ ਬਣੀ ਰਹਿੰਦੀ। ਇਸੇ ਤਰ੍ਹਾਂ ਪਿਆਰ ਅਥਵਾ ਮੋਹ ਵਾਲੇ ਮੁਰਦੇ ਅਤੇ ਨਫ਼ਰਤ ਵਾਲੇ ਮੁਰਦਿਆਂ ਦੀਆਂ ਯਾਦਾਂ ਰਾਹੀਂ ਮੇਲ ਜਾਂ ਸੰਗਤ ਅਤਿਅੰਤ ਦੁੱਖ ਕਲੇਸ਼ ਕੁਲਝਣਾ ਦਾ ਕਾਰਨ ਬਣਦੀ ਹੈ। ਐਸੀਆਂ ਕਿਰਨਤ ਅਤੇ ਦੁੱਖਦਾਈ ਮੁਰਦਿਆਂ ਦੀ ਖਿਆਲੀ ਸੰਗਤ ਨੂੰ ਅਸੀਂ ਮੁੜ ਮੁੜ ਘੋਟਦੇ ਰਹਿੰਦੇ ਹਾਂ, ਜਿਸ ਕਾਰਨ ਇਹਨਾਂ ਦੇ ਸਦਮੇ ਜਾਂ ਕਿਰਨਾਂ ਦੀ ਰੰਗਤ ਸਾਡੇ ਅੰਤਿਸ਼ਕਰਨ ਵਿੱਚ ਹੋਰ ਡੂੰਘੀ ਉਤਰਦੀ ਜਾਂਦੀ ਹੈ, ਜੋ ਕਈ ਜਨਮਾਂ ਤਾਈਂ ਦੁੱਖ ਕਲੇਸ਼ ਦਾ ਕਾਰਨ ਬਣਦੀ। ਦੂਜੇ ਲਫ਼ਜ਼ਾਂ ਵਿੱਚ, ਐਸੇ ਮੋਹ ਜਾਂ ਕਿਰਨਾਂ ਵਾਲੇ ਕਈ ਮੁਰਦੇ ਅਸੀਂ ਆਪਣੇ ਅੰਤਿਸ਼ਕਰਨ ਵਿੱਚ ਅਜਾਈਂ ਖਾਮ ਖਾ ਵਸਾਏ ਹੋਏ ਹਨ, ਜਿਹੜੇ ਕਈ ਜਨਮਾਂ ਤਾਈਂ ਅਤਿਅੰਤ ਦੁੱਖ ਕਲੇਸ਼ ਤੇ ਕੁਲਝਣਾ ਦਾ ਕਾਰਨ ਬਣਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਹਿਰਦੇ ਅਥਵਾ ਅੰਤਿਸ਼ਕਰਨ ਅੰਦਰ ਆਪੂ ਵਸਾਇਆ ਹੋਇਆ ਕਬਰਸਤਾਨ ਲਈ ਫਿਰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਐਸੀਆਂ ਮੋਹ ਮਾਇਆ ਵਾਲੇ ਮੁਰਦਿਆਂ ਦੀਆਂ ਯਾਦਾਂ ਭੂਤ ਪ੍ਰੇਤ ਵਾਂਗ ਸਾਡੇ ਅੰਤਿਸ਼ਕਰਨ ਦੇ ਕਿਸੇ ਖਲ ਖੂੰਜੇ ਵਿੱਚ ਵਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਸੀਂ ਮੋਹ ਦੇ ਜਜ਼ਬਾਤ ਨਾਲ ਪਾਲਦੇ ਪੋਸਦੇ ਰਹਿੰਦੇ ਹਾਂ ਅਤੇ ਇਹਨਾਂ ਦੀ ਯਾਦ ਦੁਆਰਾ ਸੰਗਤ ਕਰਕੇ ਦੁੱਖ ਕਲੇਸ਼ ਭੋਗਦੇ ਰਹਿੰਦੇ। ਇਹਨਾਂ ਮੁਰਦਿਆਂ ਨੂੰ ਯਾਦ ਅਥਵਾ ਚੇਤੇ ਕਰਨਾ ਹੀ ਆਪਣੇ ਅੰਦਰ ਭੂਤਾਂ ਨੂੰ ਜਗਾਉਣਾ ਹੈ ਅਤੇ ਉਹਨਾਂ ਦੀ ਕੁਸੰਗਤ ਕਰਨਾ। ਮਰੇ ਹੋਏ ਅਣਹੁੰਦੇ ਸਰੀਰ ਨੂੰ ਯਾਦ ਕਰਨਾ ਅਤੇ ਉਸ ਮੁਰਦੇ ਦੀ ਖਿਆਲੀ ਸੰਗਤ ਕਰਕੇ ਦੁਖੀ ਹੋਣਾ ਸਾਡੀ ਅਗਿਆਨਤਾ ਦਾ ਘੋਰ ਭਰਮ ਹੈ, ਜਿਸ ਵਿੱਚ ਸਾਰਾ ਸੰਸਾਰ ਪਰਵਿਰਤ ਹੈ। ਗੁਰਬਾਣੀ ਵਿੱਚ ਐਸੇ ਝੂਠੇ ਮੋਹ ਪਿਆਰ ਨੂੰ ਇਉਂ ਦਰਸਾਇਆ ਗਿਆ, ਏਤ ਮੋਹ ਫਿਰ ਜੂਨੀ ਪਾਹੇ, ਮੋਹੇ ਲਾਗਾ ਜੰਮਪੁਰ ਜਾਹੇ। ਨਾਨਕ ਮਨਮੁਖ ਅੰਧ ਪਿਆਰ, ਮੂਏ ਕੋ ਰੋਵੈ ਕਿਸੈ ਸੁਣਾਵੈ, ਭੈ ਸਾਗਰ ਅਸਰਾਲ ਪਿਆ। ਇਸੇ ਤਰ੍ਹਾਂ ਜਿਉਂਦੇ ਵੈਰੀ ਲਈ ਕਿਰਨਾਂ ਦੇ ਵਲਵਲਿਆਂ ਦੇ ਅਹਿਸਾਸ ਦੁਆਰਾ ਸਾਡੇ ਚਿੱਤ ਦੀਆਂ ਡੂੰਘੀਆਂ ਤਹਿਾਂ ਵਿੱਚ ਇਸ ਵੈਰ ਦੀ ਕਿਰਨਾਂ ਉਤਰ ਜਾਂਦੀ, ਸਮਾਂ ਪਾ ਕੇ ਇਹ ਕਿਰਨਾਂ ਐਲਰਜੀ ਦਾ ਰੂਪ ਧਾਰ ਲੈਂਦੀ ਹੈ, ਜੋ ਵੈਰੀ ਦੀ ਮੌਤ ਤੋਂ ਬਾਅਦ ਵੀ ਉਸੇ ਤਰ੍ਹਾਂ ਬਣੀ ਰਹਿੰਦੀ। ਜਦ ਵੀ ਐਸੇ ਮੋਏ ਹੋਏ ਕਿਰਨਤ ਬਣਦੇ ਦੀ ਯਾਦ ਆਵੇ ਤਾਂ ਸਾਡੀ ਦ੍ਰਿੜ ਕੀਤੀ ਐਲਰਜੀ ਦੀ ਅੰਸ਼ ਮੁੜ ਜਾਗ ਪੈਂਦੀ ਹੈ ਅਤੇ ਅਸੀਂ ਈਰਖਾ, ਦਵੈਤ, ਵੈਰ, ਵਿਰੋਧ, ਨਫ਼ਰਤ, ਕ੍ਰੋਧ ਅਤੇ ਬਦਲੇ ਦੀ ਭਾਵਨਾ ਵਿੱਚ ਅਜਾਈ ਸੜਦੇ, ਬਲਦੇ ਅਤੇ ਕੁਲਝਦੇ ਰਹਿੰਦੇ। ਇਸ ਤਰ੍ਹਾਂ ਕਿਰਨਾਂ ਦੀ ਅੱਗ ਅਥਵਾ ਐਲਰਜੀ, ਐਲਰਜੀ ਦੇ ਹਰ ਦੌਰੇ ਨਾਲ ਸਾਡਾ ਤਨ ਮਨ ਸੜ ਬਲ ਕੇ ਕਾਲਾ, ਸਵਾਹ ਅਤੇ ਮਨੂਰ ਹੋ ਜਾਂਦਾ। ਬਲਕਿ ਆਪਣੀ ਕਿਰਨਾਂ ਦੀਆਂ ਤਰੰਗਾਂ ਰਾਹੀਂ ਮੁਰਦੇ ਵੈਰੀ ਦੀ ਰੂਹ ਨੂੰ ਵੀ ਜਾ ਸਾੜਦੇ। ਇਸ ਤਰ੍ਹਾਂ ਸਾਡੀ ਮੌਤ ਤੋਂ ਮਗਰੋਂ ਵੀ ਕਿਰਨਾਂ ਦੀ ਰੰਗਤ ਨਾਲ ਲੱਥ ਪੱਥ ਹੋਈ ਸਾਡੀ ਰੂਹ ਭੂਤ ਪ੍ਰੇਤ ਦਾ ਸੂਖਮ ਰੂਪ ਧਾਰ ਲੈਂਦੀ ਅਤੇ ਪੁਰਾਣੇ ਬਦਲੇ ਦੀ ਭਾਵਨਾ ਦੀ ਪੂਰਤੀ ਲਈ ਸਾਡੀ ਰੂਹ ਭੂਤ ਬਣ ਕੇ ਵੈਰੀ ਨੂੰ ਜਾ ਚਿੰਬੜਦੀ ਹੈ ਅਤੇ ਉਸ ਨੂੰ ਦੁਖੀ ਕਰਕੇ ਆਪਣੀ ਤਸੱਲੀ ਕਰਦੀ। ਇਸੇ ਤੀਖਣ ਮੋਹ ਜਾਂ ਕਿਰਨਾਂ ਦੀ ਅੰਸ਼, ਰੰਗਤ ਅਥਵਾ ਐਲਰਜੀ ਕਾਰਨ ਸਾਨੂੰ ਭੂਤ ਪ੍ਰੇਤਾਂ ਦੀ ਜੂਨ ਵੀ ਤਾਰਨੀ ਪੈਂਦੀ, ਜੋ ਕਿ ਅਤਿਅੰਤ ਦੁਖਦਾਈ ਅਤੇ ਨਰਕ ਘੋਰ ਕਾ ਦੁਆਰਾ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਮੋਹ ਜਾਂ ਕਿਰਨਾਂ ਦੇ ਤੀਖਣ ਵਲਵਲੇ ਦੋਹਾਂ ਰੂਹਾਂ ਲਈ ਜਿਉਂਦਿਆਂ ਅਤੇ ਮੌਤ ਤੋਂ ਬਾਅਦ ਵੀ ਅਤਿਅੰਤ ਦੁਖਦਾਈ ਅਤੇ ਹਾਨੀਕਾਰਕ ਹਨ। ਸੋ ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਜਿਉਂਦਿਆਂ ਦੀ ਕੁਸੰਗਤ ਨਾਲੋਂ ਮੁਰਦਿਆਂ ਦੀ ਕੁਸੰਗਤ ਜ਼ਿਆਦਾ ਹਾਨੀਕਾਰਕ ਅਤੇ ਅਤਿਅੰਤ ਦੁਖਦਾਈ ਹੈ। ਐਸੀ ਜਿਉਂਦਿਆਂ ਅਤੇ ਮੁਰਦਿਆਂ ਦੀ ਕੁਸੰਗਤ ਤੋਂ ਬਚਣ ਲਈ ਗੁਰਬਾਣੀ ਵਿੱਚ ਇਹ ਨੁਸਖੇ ਦੱਸੇ ਗਏ ਹਨ। ਰੋਸ ਨਾ ਕਾਹੂ ਸੰਗ ਕਰੋ, ਆਪਨ ਆਪ ਵਿਚਾਰ, ਪਰ ਕਾ ਬੁਰਾ ਨਾ ਰਾਖੋ ਚੀਤ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਨਿੰਦਾ ਭਲੀ ਕਿਸੈ ਕੀ ਨਾਹੀ, ਖਿਮਾ ਧੀਰਜ ਦੀ ਆਦਤ, ਨਾ ਕੋ ਬੈਰੀ ਨਹੀਂ ਬਿਗਾਨਾ, ਦਇਆ ਜਾਣੈ ਜੀ ਕੀ, ਚੱਲਣ ਜਾਣ ਜੁਗਤ ਮਹਿਮਾਣਾ, ਪਰ ਨਿੰਦਾ ਸੁਣ ਆਪ ਹਟਾਵੈ, ਛੋੜ ਅਵਗਣ ਚੱਲੀਐ। ਸੋ ਇਸ ਦਾ ਮਤਲਬ ਇਹ ਹੈ ਕਿ ਜਦ ਕੋਈ ਸਾਡੇ ਨਾਲ ਵਧੀਕੀ ਜਾਂ ਬੇਇਨਸਾਫ਼ੀ ਕਰੇ ਤਾਂ ਮਨ ਵਿੱਚ ਰੋਸ ਕਰਨ ਦੀ ਬਜਾਏ ਉਸ ਗੱਲ ਨੂੰ ਉਸੇ ਵੇਲੇ ਹੋਊ ਕੋਈ ਨਾ ਕਹਿ ਕੇ ਭੁਲਾ ਦਿਓ ਅਤੇ ਉਸ ਨੂੰ ਖਿਮਾ ਕਰ ਦਿਓ। ਜੇ ਉਸੇ ਵੇਲੇ ਰੋਸ ਵਾਲੀ ਗੱਲ ਨੂੰ ਭੁਲਾਇਆ ਨਾ ਗਿਆ ਤਾਂ ਇਹ ਰੋਸੇ ਗਿਲੇ ਸਾਡੇ ਮਨ ਦੀ ਫੱਟੀ ਉੱਤੇ ਉਕਰੇ ਜਾਣਗੇ ਅਤੇ ਸਹਿਜੇ ਸਹਿਜੇ ਇਹ ਅੰਤਿਸ਼ਕਰਨ ਵਿੱਚ ਤਸ ਵਸ ਰਸ ਕੇ ਐਲਰਜੀ ਬਣ ਜਾਵੇਗੀ, ਜੋ ਮੌਤ ਤੋਂ ਬਾਅਦ ਵੀ ਸਾਡੇ ਨਾਲ ਹੀ ਜਾਵੇਗੀ। ਇਸ ਤਰ੍ਹਾਂ ਅਸੀਂ ਇਹਨਾਂ ਰੋਸੇ ਗਿਲਿਆਂ ਦੀ ਯਾਦ ਦੁਆਰਾ ਉਹਨਾਂ ਨਾਲ ਕੁਸੰਗਤ ਕਰਦੇ ਰਹਾਂਗੇ। ਫੋਰਗਿਵ ਐਂਡ ਫੋਰਗੈਟ ਐਟ ਵੰਸ, ਮੈਲਿਸ ਅਗੇਂਸਟ ਨਨ, ਲਵ ਫੋਰ ਆਲ। ਅਗਲੀ ਹੈ ਕੁਦਰਤ ਦੀ ਸੰਗਤ। ਸੰਸਾਰ ਵਿੱਚ ਅਕਾਲ ਪੁਰਖ ਨੇ ਬੇਅੰਤ ਰਾਂਗਾਂ ਰੂਪਾਂ ਵਿੱਚ ਆਪਣੀ ਸੋਹਣੀ ਮਨਮੋਹਣੀ ਕੁਦਰਤ ਰਚੀ ਹੋਈ। ਆਪ ਹੀ ਇਸ ਕੁਦਰਤ ਅੰਦਰ ਗੁਪਤ ਸਰੂਪ ਵਿੱਚ ਰਵ ਰਿਹਾ ਭਰਪੂਰ ਹੈ ਅਤੇ ਆਪਣੇ ਹੁਕਮ ਦੁਆਰਾ ਚੋਜ ਵਿਡਾਣਾ ਕਰ ਰਿਹਾ ਹੈ। ਕੁਦਰਤ ਪਾਤਾਲੀ ਆਗਾਸੀ, ਕੁਦਰਤ ਸਰਬ ਆਕਾਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਈ ਪਾਕ, ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ। ਸਾਡਾ ਮਨ ਮਾਇਆ ਵਿੱਚ ਗਲਤਾਨ ਹੋ ਕੇ ਇਤਨਾ ਅਸਥੂਲ ਅਥਵਾ ਮਨੂਰ ਹੋ ਚੁੱਕਿਆ ਹੈ ਕਿ ਸਾਨੂੰ ਇਸ ਸੁਹਾਣ ਤੇਰੀ ਕੁਦਰਤ ਵੱਲ ਵੇਖਣ ਦੀ ਫੁਰਸਤ ਜਾਂ ਲੋੜ ਹੀ ਨਹੀਂ ਪਾਸਦੀ। ਕੁਦਰਤ ਦੇ ਬੇਅੰਤ ਸਰੂਪਾਂ ਦੇ ਦ੍ਰਿਸ਼ ਅਤੇ ਸੋਹਣਪ ਸਾਨੂੰ ਨੂੰ ਮਾਨਣ ਲਈ ਸਾਡੇ ਅੰਦਰ ਭਾਵਨੀ ਨਹੀਂ ਹੁੰਦੀ। ਬਾਗ ਬਗੀਚੇ ਪਾਰਕਾਂ ਅਥਵਾ ਜੰਗਲਾਂ ਵਿੱਚ ਕੁਦਰਤ ਦੇ ਦਰਸ਼ਨ ਮਾਨਣ ਲਈ ਸਾਨੂੰ ਫੁਰਸਤ ਹੀ ਨਹੀਂ ਅਤੇ ਨਾ ਹੀ ਇਸ ਲਈ ਖਰਚਾ ਅਤੇ ਉੱਦਮ ਕਰਨ ਲਈ ਤਿਆਰ ਹੁੰਦੇ। ਇਹੋ ਕਾਰਣ ਹੈ ਕਿ ਹਰ ਸ਼ਹਿਰ ਵਿੱਚ ਕਈ ਬਾਗ ਬਗੀਚੇ ਅਤੇ ਪਾਰਕਾਂ ਦੇ ਹੁੰਦਿਆਂ ਵੀ ਬਹੁਤ ਥੋੜ੍ਹੇ ਪ੍ਰਾਣੀ ਹੀ ਇਹਨਾਂ ਨੂੰ ਦੇਖਣ ਜਾਂਦੇ ਹਨ ਜਾਂ ਆਨੰਦ ਮਾਣਦੇ ਹਨ। ਜਦ ਅਸੀਂ ਕੁਦਰਤ ਦੇ ਵਿਲੱਖਣ ਅਤੇ ਸੋਹਣੇ ਸਰੂਪਾਂ ਦਾ ਰੰਗ ਮਾਣਦੇ ਹਾਂ ਤਾਂ ਅਸੀਂ ਕੁਦਰਤ ਨਾਲ ਸੰਗ ਅਥਵਾ ਸੰਗਤ ਕਰਦੇ ਹੁੰਦੇ। ਐਸੀ ਕੁਦਰਤ ਦੀ ਸੰਗਤ ਕਰਨ ਵਾਲੇ ਅਤੇ ਰੰਗ ਮਾਨਣ ਵਾਲੇ ਪ੍ਰਾਣੀ ਵੀ ਬਹੁਤ ਘੱਟ ਹੀ ਹੁੰਦੇ ਹਨ। ਪਰ ਕੁਦਰਤ ਦੇ ਬਾਹਰਲੇ ਰੰਗ ਰੂਪ ਨੂੰ ਮਾਨਣਾ ਮਨ ਦੀ ਮਾਨਸਿਕ ਸੰਗਤ ਹੀ ਹੈ। ਜਿਵੇਂ ਕਵੀ, ਫਿਲਾਸਫਰ, ਚਿੱਤਰਕਾਰ, ਸੰਗੀਤਕਾਰ ਅਤੇ ਗਾਇਕ ਆਦਿ ਕਲਾਕਾਰ ਕੋਮਲ ਮਨ ਹੋਣ ਕਾਰਨ ਆਮ ਜੀਵਾਂ ਨਾਲੋਂ ਜ਼ਿਆਦਾ ਕੁਦਰਤ ਤੋਂ ਲਾਹਾ ਲੈਂਦੇ ਹਨ। ਪਰ ਇਸ ਤੋਂ ਅੱਗੇ ਗੁਰਮੁਖ ਜਨ ਕੁਦਰਤ ਦੇ ਪਿਛੋਕੜ ਵਿੱਚ ਰਵ ਰਹੇ ਗੁਪਤ ਕਰਤੇ ਅਥਵਾ ਅਕਾਲ ਪੁਰਖ ਦੀ ਹਸਤੀ ਨੂੰ ਬੁੱਝ ਚੀਨ ਅਤੇ ਪਹਿਚਾਣ ਕੇ ਉਸ ਦੀ ਹੋਂਦ, ਸ਼ਕਤੀ, ਕਲਾਕਾਰੀ, ਕੋਮਲ ਹੁਨਰੀ, ਰੰਗ ਰਸ, ਸਹਿਜ ਸੋਹਣਪ, ਵਿਲੱਖਣ ਸਰੂਪਾਂ ਦੇ ਦਰਸ਼ਨਾਂ ਨੂੰ ਮਾਣ ਕੇ ਅਤੇ ਉਸ ਦੀ ਸਮੀਪਤਾ ਅਥਵਾ ਸੰਗਤ ਵਿੱਚ ਸ਼ਰਧਾ ਭਾਵਨੀ, ਸ਼ੁਕਰਾਨਾ, ਪ੍ਰੇਮ ਸਵੈਪਨਾ, ਵਾਹ ਵਾਹ, ਅਸਚਰਜਤਾ ਅਤੇ ਵਿਸਮਾਦ ਦਾ ਆਤਮ ਰੰਗ ਤੇ ਰਸ ਮਾਣਦੇ ਹੋਏ ਕਿਸੇ ਅਕਹਿ ਹੈ ਬਿਸਮਾਦੀ ਮਸਤੀ ਵਿੱਚ ਬੇਖੁਦ ਹੋ ਜਾਂਦੇ ਹਨ। ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ, ਵਿਸਮਾਦ ਨੇੜੈ ਵਿਸਮਾਦ ਦੂਰ, ਵਿਸਮਾਦ ਦੇਖੈ ਹਾਜਰਾ ਹਜੂਰ, ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੂਝਣ ਪੂਰੇ ਭਾਗ। ਇਹ ਕੁਦਰਤ ਦੀ ਆਤਮਿਕ ਸੰਗਤ ਹੈ ਜਿਸ ਦੁਆਰਾ ਅਸੀਂ ਅਣੋਖੇ ਇਲਾਹੀ ਅਹਿਲਾਦ ਦੇ ਹਲੋਰੇ ਅਥਵਾ ਚਲਕਾਰਿਆਂ ਦਾ ਰੰਗ ਰਸ ਮਾਣਦੇ ਹਾਂ ਜਿਸ ਨੂੰ ਗੁਰਬਾਣੀ ਵਿੱਚ ਸ਼ਬਦ ਜਾਂ ਨਾਮ ਕਿਹਾ ਗਿਆ। ਜਲ ਥਲ ਮਹੀਲ ਗੁਪਤੋ ਵਰਤੈ ਗੁਰਸ਼ਬਦੀ ਦੇਖ ਨਿਹਾਰੀ ਜੀਓ। ਫਿਰ ਹੈ ਬਚਨਾਂ ਦੀ ਸੰਗਤ। ਮਨ ਦੇ ਖਿਆਲਾਂ ਅਤੇ ਵਲਵਲਿਆਂ ਨੂੰ ਭਾਸ਼ਾ ਦੇ ਸਰੂਪ ਵਿੱਚ ਰਸਨਾ ਦੁਆਰਾ ਪ੍ਰਗਟਾਵੇ ਨੂੰ ਬਚਨ ਅਥਵਾ ਬੋਲੀ ਕਿਹਾ ਗਿਆ। ਸਾਡੇ ਖਿਆਲਾਂ ਦੀ ਰੰਗਤ ਅਨੁਸਾਰ ਸਾਡੇ ਬਚਨਾਂ ਦੀ ਰੰਗਤ ਹੁੰਦੀ। ਜਿਹਾ ਕਿ ਆਦਰ ਭਾਉ, ਸ਼ਰਧਾ ਅਤੇ ਪਿਆਰ ਦੇ ਵਲਵਲੇ ਦੇ ਪ੍ਰਗਟਾਵੇ ਲਈ ਸ਼ਾਂਤਮਈ, ਸੁਹਾਵਣੇ, ਕੋਮਲ, ਮਿੱਠੇ ਬਚਨ ਸਹਿਜ ਸੁਭਾਏ ਮੂੰਹ ਵਿੱਚੋਂ ਨਿਕਲਦੇ ਹਨ ਜਿਸ ਨਾਲ ਮਨ ਵਿੱਚ ਸਤਿਕਾਰ, ਪਿਆਰ, ਠੰਡ ਅਤੇ ਸ਼ਰਧਾ ਭਾਵਨੀ ਉਪਜਦੀ। ਅਤੇ ਇਸ ਦੇ ਉਲਟ ਈਰਖਾ, ਦਵੈਤ, ਕ੍ਰੋਧ, ਘਿਰਨਾ ਦੇ ਵਲਵਲਿਆਂ ਦੇ ਪ੍ਰਗਟਾਵੇ ਲਈ ਕਠੋਰ, ਕੌੜੇ, ਫਿੱਕੇ, ਹਿਰਦੇ ਵੇਦਕ ਬਚਨ ਵਰਤੇ ਜਾਂਦੇ ਹਨ ਜਿਸ ਨਾਲ ਅਜਿਹੀਆਂ ਹੀ ਘਿਰਨਾ ਅਤੇ ਬਦਲੇ ਦੀਆਂ ਤੀਖਣ ਭਾਵਨਾਵਾਂ ਉਪਜਦੀਆਂ ਹਨ। ਭਾਵੇਂ ਇਹ ਕਠੋਰ ਬਚਨ ਤੀਰ ਦੀ ਤਰ੍ਹਾਂ ਖਿੰਨ ਪਲ ਵਿੱਚ ਹੀ ਸੁਣਾਏ ਜਾਂਦੇ ਹਨ ਪਰ ਇਹਨਾਂ ਬਚਨਾਂ ਅਥਵਾ ਬੋਲਾਂ ਦਾ ਅਸਰ ਮਨ ਉੱਤੇ ਗਹਿਰਾ ਉਕਰਿਆ ਜਾਂਦਾ ਹੈ ਅਤੇ ਬੇਅੰਤ ਸਮੇਂ ਤਾਈਂ ਇਹਨਾਂ ਮਾਨਸਿਕ ਜ਼ਖਮਾਂ ਦੀਆਂ ਚੀਸਾਂ ਭੁਗਤਦੇ। ਐਸੇ ਤਾਣੇ ਮੇਨੇ ਵਾਲੇ ਤੀਖਣ ਬੋਲਾਂ ਨੂੰ ਮੁੜ ਮੁੜ ਯਾਦ ਕਰਕੇ ਮਾਨਸਿਕ ਜ਼ਖਮਾਂ ਨੂੰ ਤਾਜ਼ਾ ਕਰੀ ਜਾਂਦੇ ਹਾਂ ਅਤੇ ਇਹਨਾਂ ਦੀਆਂ ਗਹਿਰੀਆਂ ਤੀਖਣ ਚੀਸਾਂ ਵਿੱਚ ਸੜਦੇ, ਬਲਦੇ ਅਤੇ ਕੁਲਝਦੇ ਰਹਿੰਦੇ। ऐसे कठोर बचना नू सुनना, फिर सुन के उना दा असर कबूल करना, अते मुड़ मुड़ के उना बोला नू कोटना ही बचना राही कुसंगत करनी। उदाहरण दे तौर ते किसे सस द्वारा नू नू कोई ताना मारिया जावे कि कुलखणी कुचजी आदि, सस दे ऐसे मेहने अथवा बचना दे तीर नूह दे मन चित हिरदे दियां डुंग्याईयां विच तस वस रस जांदे हन, जिन्हां नू नेता प्रति मुड़ मुड़ याद करके नूह किरना अते कुलजना दे पाठ विच सड़दी बलदी रहिंदी, जिस दे नतीजे वजों पेके सौरे दे दोहां परिवारां विच वैर विरोध अते किरना द्वारा पाड़ा वधदा जांदा। इस तरह जितनी तीखण भावना नाल ताने मेने अथवा बोलां दे तीर मारे जांदे हन, सुनन वाले दे मन चित विच उतना ही गहरा जख्म हो जांदा, जिसनू सारी उम्र याद द्वारा कोट कोट के अत्यंत दुखी हुंदे रहिंदे हां अते अत्यंत तीखण ते शक्तिमान बना लैंदे, जिस दी नोक थोहर दे कंडे वांग हर वार याद अथवा संगत करदिया होर डूंगी निगरदी जांदी। इस तरह ज्यों ज्यों चलै चुभै दुख पावै वाली हालत हो जांदी है अते किरणा दियां जहरीलियां भावना विच सड़दे बलदे अते कुलजदे नरक भोगदे रहिंदे। इत्थे द्रौपदी दा इतिहासक उदाहरण भी ठीक टुकदा है कि एक समय जदों मखौल नाल उसने कहा कि अन्यां दे अन्ने ही हुंदे हन, तां ए बोल तीखण बाण वांग जा लगे ते इस बचन दी कुसंगत दा इतना गाढ़ा गहरा ते तीखण जख्म हो गया, जिस दे नतीजे वजों द्रौपदी नूं भरी सभा विच नगन करन दी कोशिश कीती गई अते कुरुक्षेत्र विच महाभारत जंग होया, जिस विच भयानक लड़ाई विच बेअंत खलकत मारी गई। अंदर सभा दुशासन है, मथे वाल द्रौपदी आंदी, दूतां नूं फरमाया नंगी करो पंचाली बांदी। गुरबाणी विच फिक्का बोलण दी इउं निखेधी ते मनाही कीती गई है, मंदा किसे ना आख झगड़ा पावना, नानक फिक्कै बोली है तन मन फिक्का होए। जिस तरह कंडा उसे वेले कढ़ दिता जावे तां उस कंडे तो उपजण वाले दुख कलेश तो बच जाईदा है, उसे तरह जेकर तानिया मेहनिया अथवा कौड़े तीखर बोलां नू उसे वेले हो कोई ना कह के भुला दिता जावे तां इन्हां बोलां दा साडे हिरदे उते कोई असर नहीं हो सकदा, पर जे इन्हां तानिया मेहनिया दे कटाखमई खुबवे तीरां दी मुड़ मुड़ याद या संगत कीती जावे ਤਾਂ ਇਹ ਅਤਿਅੰਤ ਮਾਨਸਿਕ ਦੁੱਖ ਕਲੇਸ਼ਾਂ ਦਾ ਕਾਰਨ ਬਣਦੇ ਹਨ ਅਤੇ ਸਾਡੇ ਤਨ ਮਨ ਹਿਰਦੇ ਅਤੇ ਅੰਤਿਸ਼ਕਰਨ ਵਿੱਚ ਤਸ ਵਸ ਰਸ ਕੇ ਅਗਲੇ ਜਨਮਾਂ ਵਿੱਚ ਵੀ ਰੂਹ ਦੇ ਨਾਲ ਹੀ ਜਾਂਦੇ ਹਨ। ਔਰ ਇੱਥੇ ਹੀ ਬਸ ਨਹੀਂ, ਐਸੇ ਕਟਾਖਮਈ ਤੀਖਣ ਬੋਲਾਂ ਨੂੰ ਮਨ ਵਿੱਚ ਕੋਟ ਕੋਟ ਕੇ ਅਭਿਆਸ ਕਰਦਿਆਂ ਇਹ ਅੱਖਰ ਰੂਪਮਾਨ ਹੋ ਕੇ ਸ਼ਾਕਸਾਤ ਹੋ ਜਾਂਦੇ ਹਨ, ਮਾਨਸਿਕ ਭੂਤ ਪ੍ਰੇਤ ਦੀ ਸ਼ਕਲ ਧਾਰ ਕੇ ਸਾਨੂੰ ਡਰਾਉਂਦੇ ਰਹਿੰਦੇ ਹਨ ਅਤੇ ਉਹਨਾਂ ਕਟਾਖਮਈ ਬੋਲਾਂ ਦੀ ਅਣਹੋਂਦੀ ਆਵਾਜ਼ ਸਾਡੇ ਸੂਖਮ ਕੰਨਾਂ ਵਿੱਚ ਦਿਨ ਰਾਤ ਗੂੰਜਦੀ ਰਹਿੰਦੀ ਹੈ, ਜਿਸ ਨਾਲ ਅਸੀਂ ਹੋਰ ਵੀ ਦੁਖੀ ਹੁੰਦੇ। ਦੂਜੇ ਲਫਜ਼ਾਂ ਵਿੱਚ ਅਸੀਂ ਇਹਨਾਂ ਤਾਣਿਆਂ ਮੇਣਿਆਂ ਨੂੰ ਮੁੜ ਮੁੜ ਯਾਦ ਦੁਆਰਾ ਕੋਟ ਕੋਟ ਕੇ ਡਰਾਉਣੇ ਪ੍ਰੇਤਾਂ ਵਾਂਗ ਰੂਪਮਾਨ ਬਣਾ ਕੇ ਉਹਨਾਂ ਨਾਲ ਦਿਨ ਰਾਤ ਮੇਲ ਜੋਲ ਅਥਵਾ ਸੰਗ ਕਰਦੇ ਰਹਿੰਦੇ ਹਾਂ ਅਤੇ ਸੂਖਮ ਤੌਰ 'ਤੇ ਵਾਦ ਵਿਵਾਦ 'ਤੇ ਝਗੜੇ ਕਰਦੇ ਹਾਂ। ਐਸੀ ਲਗਾਤਾਰ ਕੁਲਝਣਾਂ ਨਾਲ ਦਿਮਾਗ 'ਤੇ ਅਤਿਅੰਤ ਭੈੜਾ ਅਸਰ ਹੁੰਦਾ ਹੈ, ਜਿਸ ਨਾਲ ਵਹਿਮ ਦੇ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਅਤੇ ਪਾਗਲ ਵੀ ਹੋ ਜਾਂਦੇ ਹਨ। ਔਰ ਇਸ ਦੇ ਬਿਲਕੁਲ ਉਲਟ, ਜਦ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਅਤੇ ਸੱਤ ਸੰਗੀਆਂ ਪਾਸੋਂ ਗੁਜ਼ਰੇ ਹੋਏ ਪਿਆਰ ਵਾਲੇ ਗੁਰਮੁਖਾਂ ਦੀਆਂ ਸ਼ਰਧਾ ਭਾਵਨੀ ਵਾਲੀਆਂ ਗੱਲਾਂ ਜਾਂ ਕਹਾਣੀਆਂ ਸੁਣਦੇ ਤਾਂ ਇਹਨਾਂ ਗੁਰਮੁਖ ਪਿਆਰਿਆਂ ਦੀ ਖਿਆਲੀ ਸੰਗਤ ਕਰ ਰਹੇ ਹੁੰਦੇ ਅਤੇ ਅਸੀਂ ਉਹਨਾਂ ਦੇ ਗੁਰਮੁਖੀ ਸਰੂਪ ਦੇ ਦਰਸ਼ਨ ਕਰਦੇ, ਉਹਨਾਂ ਨਾਲ ਮੇਲ ਮਿਲਾਪ ਕਰਦੇ, सत संगत करते हाँ, साध संगत करते हाँ, लेवा देवी करते हाँ, आत्मिक लाहा लेंदे हाँ, आत्मिक वणज व्यापार करते हाँ, प्रेम भावना माणते हाँ, पिरम रस पुंचते हाँ, श्रद्धा भावनी उपजती है, रहसमई रंग माणते हाँ, प्रेम स्वैपना विच उडारियां लाते हाँ, प्रीत डोरी दी पींग झूटते हाँ, आत्मिक रस विच अलमस्त मतवारे होंदे हाँ, सुख शांति माणते हाँ, जन्म सफला करते हाँ, जमा तो बचते हाँ, आवागवन दे फेर तो बचते हाँ, ते गुरु दे चरणा विच समाउंदे। इस आत्मिक गुरमुख अवस्था विच, इस आत्मिक गुरमुख अवस्था विच जे कोई सानू बोल या ताना मेना भी मारे तां उसनू साडा मन नहीं पकड़दा, अते ओ उत्तों दी लंघ जांदा है अथवा सुन के अनसुना हो जांदा। ऐसी उच्ची सुची अवस्था नू इउं सन्मान्या गया, एक बोल भी खव तो नाही साध संगत सीत लई, कोई भला कहो पावें बुरा कहो हम तन दियो है डार। इस गुरमुखी अवस्था विच रसना तो मिठे दिल खिचवे बोल ही निकलणगे, जिन्हां नू सुन के या उन्हां नू याद करके अथवा संगत करके होर सत्संगियां ते निकटवर्ती रूहां नू भी लाभ मिलदा। दूजे लफ्जां विच प्यारे मिठे सुखावें दिल खिचवें बचना द्वारा कठोर मनूर हिरदयां विच भी प्यार उपजदा ते आत्मिक प्रसन्नता ते शांति मिलदी है। इसे लई सानू मिठे बचन बोलन दा ताकीदी हुकम है। गुरमुख सदा सुहागणी पिर राख्या उरतार, मिठा बोलै निव चलै से जैरवै पतार। ए गुरबाणी सतगुरु जी दे मुखार बिंद विचों उचरी हुई है। एह बाणी अथवा बचन सतगुरां दे रसमई मिठे अते पिरम रस वाले आत्मिक हिरदे दियां सूखम प्रेम स्वैपना दी लखायक है, जिस करके इस बाणी नू तुरकी बाणी अथवा सतगुर बचन कहा गया। ऐसे इलाही बाणी दे पाठ करन सरवन करन विचार करन अंतरीव भाव मानन कीर्तन करन संगत करन रस लैण रंग मानन अते जियो जानन नाल जिज्ञासु बाणी रूप ही हो जांदा। जियो जानन नाल जिज्ञासु बाणी रूप ही हो जांदा है अते सतगुरु जी दी समीपता अते दर्शना दा वडभागी बनदा। अमृत बाणी अमृत बाणी हर हर तेरी सुन सुन होवै परम गत मेरी, जलन बुझी सीतल होए मनुआ सतगुर का दर्शन पाए जियो। फिर है निगाह दी संगत, जिस तरह बिजली दा करंट, बिजली दा करंट तारां विच गुपत रव रहा भरपूर हुंदा, पर इस करंट दा प्रगटावा किसे खास पॉइंट जिहा कि बल्ब राही प्रगट हुंदा। करंट दी शक्ति अनुसार वोल्टेज अनुसार बल्ब विचों काटे आवाद रोशनी प्रगट हुंदी। हर एक जीव दे अंतर आत्मे इलाही जीवन रौं ए डिवाइन करंट हमेशा गुप्ती रव रही भरपूर है। हर एक जीव दे अंतर आत्मे ए इलाही जीवन रौं अथवा रबी जोत दे प्रगटावे दा बाहर मुखी पॉइंट साडियां अखां हन। इस जोत दी रोशनी दा अखां राही प्रगटावा साडे मन दी रंगत अनुसार घटदा वधदा रहिंदा। जे साडे मन दी रंगत बहुत मैली होवे तां अखां दी रोशनी भी मलीन हो जांदी है, ते इस दे उल्ट जे मन निर्मल होवे तां साडी निगाह दी जोत शक्तिमान ते तीखण हो जांदी। दूजे लफ्जां विच साड़ी निगाह दी शक्ति उत्ते साड़े मन दी रंगत दा असर हुंदा। एहो कारण है कि जद मन क्रोध विच हुंदा है तां साड़ी निगाह डरावनी हो जांदी है, ते जे साड़े मन विच हमदर्दी तरस प्यार दे वलवले होण तां साड़ी निगाह अथवा नदर विच इन्हां दैवी गुणां दी झलक दिखाई देंदी। होता है राजे इश्क मोहब्बत का इन्हीं से पर्दाफाश, आंखें जुबां नहीं मगर बेजुबां भी नहीं। ਮਲੀਨ ਤੇ ਨੀਵੀਂ ਭਾਵਨਾ ਵਾਲੀ ਨਿਗਾਹ ਦੁਆਰਾ ਹੀ ਕਾਮ, ਕ੍ਰੋਧ, ਲੋਭ, ਮੋਹ, ਡਰ, ਸ਼ੱਕ, ਸਾੜਾ, ਈਰਖਾ, ਦਵੈਤ, ਕਿਰਨਾ ਅਤੇ ਵੈਰ ਵਿਰੋਧ ਦੇ ਵਲਵਲਿਆਂ ਤੇ ਭਾਵਨਾ ਦਾ ਪ੍ਰਤੱਖ ਪ੍ਰਟਾਵਾ ਹੁੰਦਾ। ਤੇ ਦੂਜੇ ਪਾਸੇ ਦੈਵੀ ਗੁਣਾਂ ਦੀਆਂ ਭਾਵਨਾ ਵਾਲੀ ਨਿਗਾਹ ਦੁਆਰਾ ਹਮਦਰਦੀ, ਦਇਆ, ਖਿਮਾ, ਸਤਿਕਾਰ, ਸ਼ਰਧਾ, ਭਰੋਸਾ, ਪ੍ਰੇਮ, ਪ੍ਰੀਤ, ਪਿਆਰ ਤੇ ਪਰੋਪਕਾਰ ਦੀਆਂ ਪ੍ਰਬਲ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ। ਦੂਜੇ ਲਫਜ਼ਾਂ ਵਿੱਚ ਸਾਡੇ ਮਨ ਦੀ ਰੰਗਤ ਸਾਡੀ ਐਨਕ ਹੈ, ਜਿਸ ਅਨੁਸਾਰ ਸਾਡੀ ਨਿਗਾਹ ਦੀ ਚੰਗੀ ਮਾੜੀ ਝਲਕ ਦਾ ਪ੍ਰਗਟਾਵਾ ਹੁੰਦਾ। ਜਦ ਇੱਕੋ ਸਤਹਿ ਵਾਲੀਆਂ ਦੋ ਰੂਹਾਂ ਦੀ ਨਿਗਾਹਾਂ ਦਾ ਮੇਲ ਜਾਂ ਸੰਗਤ ਹੁੰਦੀ ਹੈ ਤਾਂ ਉਹ ਇੱਕ ਦੂਜੇ ਵੱਲ ਖਿੱਚੀਆਂ ਜਾਂਦੀਆਂ ਹਨ ਅਤੇ ਇਸ ਨੂੰ ਕੁਦਰਤੀ ਮੇਲ ਕਿਹਾ ਜਾਂਦਾ ਹੈ, ਜੋ ਅਤਿਅੰਤ ਸੁਹਾਵਣਾ ਅਤੇ ਸੁਖਦਾਈ ਹੁੰਦਾ। ਇਸੇ ਤਰ੍ਹਾਂ ਇੱਕੋ ਸਤਹਿ ਉੱਤੇ ਪਿਆਰ ਵਾਲੀਆਂ ਦੋ ਰੂਹਾਂ ਦੀਆਂ ਨਿਗਾਹਾਂ ਮਿਲ ਜਾਣ ਤਾਂ ਉਸ ਨੂੰ ਅੰਤਰਾਤਮੇ ਮੇਲ, ਆਤਮਿਕ ਸੰਗਤ, ਦਿਲਾਂ ਦੇ ਸੌਦੇ, ਰੂਹਾਂ ਦੀ ਲੇਵਾ ਦੇਵੀ, ਪ੍ਰੀਤ, ਪ੍ਰੇਮ, ਪਿਆਰ, ਪ੍ਰੀਤ ਡੋਰੀ, ਚੁੱਪ ਪ੍ਰੀਤ ਤੇ ਇਸ਼ਕ ਕਿਹਾ ਜਾਂਦਾ। ਐਸੀ ਨਿਗਾਹ ਦੀ ਇੱਕ ਤੱਕਣੀ ਦੁਆਰਾ ਦੋ ਰੂਹਾਂ ਦੇ ਮੇਲ ਨੂੰ ਗੁਰਬਾਣੀ ਵਿੱਚ ਸਨਮਾਨਿਆ ਗਿਆ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਸਤਿਗੁਰ ਦੀ ਨਦਰ ਕਰਮ, ਸਤਿਗੁਰ ਦੀ ਨਦਰ ਕਰਮ ਅਤੇ ਬਖਸ਼ਿਆ ਹੋਇਆਂ ਗੁਰਮੁਖ ਪਿਆਰਿਆਂ ਦੀ ਨਿਗਾਹ ਰਾਹੀਂ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ, ਕੋਟ ਪਾਪ ਕੱਟੇ ਜਾਂਦੇ ਹਨ, ਮਨ ਨਿਰਮਲ ਹੋ ਜਾਂਦਾ ਹੈ, ਮਨ ਰੱਬੀ ਪਿਆਰ ਦੀ ਖਿੱਚ ਖਾਣ ਲੱਗਦਾ ਹੈ, ਮਨ ਦੀ ਕਸਵੱਟੀ ਉਚੇਰੀ ਹੁੰਦੀ ਜਾਂਦੀ ਹੈ, ਚੁਣੌਤੀ ਵੀ ਸਹੀ ਹੋ ਜਾਂਦੀ ਹੈ, ਵਿਵੇਕ ਬੁੱਧੀ ਪ੍ਰਕਾਸ਼ਿਤ ਹੋ ਜਾਂਦੀ ਹੈ, ਹੁਕਮ ਬੁੱਝਿਆ ਜਾਂਦਾ ਹੈ, ਆਵਾਗਮਨ ਮਿਟ ਜਾਂਦਾ ਹੈ, ਜਮਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਨਦਰ ਜਿਸਨੋ ਨਦਰ ਕਰਮ ਤਿੰਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਸ ਤਰ੍ਹਾਂ ਨਿਗਾਹ ਦੇ ਮੇਲ ਦੁਆਰਾ ਹੀ ਜੀਵਾਂ ਦਾ ਆਪਸ ਵਿੱਚ ਚੰਗੀ ਜਾਂ ਮਾੜੀ ਸੰਗਤ ਅਨੁਸਾਰ ਲੇਵਾ ਦੇਵੀ ਹੁੰਦੀ ਰਹਿੰਦੀ। ਇਸ ਨਿਗਾਹ ਦੁਆਰਾ ਮੇਲ ਅਥਵਾ ਸੰਗਤ ਦੇ ਨਤੀਜਿਆਂ ਦਾ ਉਦਾਹਰਣ ਦਿੱਤਾ ਜਾਂਦਾ ਹੈ। ਇਸਤਰੀ ਦੀ ਹਸਤੀ ਇੱਕੋ ਹੁੰਦੀ ਹੈ, ਪਰ ਉਸ ਨੂੰ ਦੇਖਣ ਵਾਲੀਆਂ ਅੱਖਾਂ ਦੇ ਪਿੱਛੇ ਭਾਵਨਾ ਅਨੁਸਾਰ ਹੀ ਨਿਗਾਹ ਦੁਆਰਾ ਸੰਗਤ ਅਤੇ ਲੇਵਾ ਦੇਵੀ ਹੁੰਦੀ। ਉਦਾਹਰਣ, ਬੱਚਾ ਮਾਂ ਦੀ ਭਾਵਨਾ ਨਾਲ ਲਾਡ ਕਰਦਾ ਹੈ, ਭਰਾ ਭੈਣ ਦੀ ਭਾਵਨਾ ਨਾਲ ਪਿਆਰ ਕਰਦਾ ਹੈ, ਮਾਂ ਬਾਪ ਬੇਟੀ ਦੀ ਭਾਵਨਾ ਨਾਲ ਪ੍ਰਤਪਾਲਦੇ ਹਨ, ਪਤੀ ਪਤਨੀ ਦੀ ਭਾਵਨਾ ਨਾਲ ਪਿਆਰ ਕਰਦਾ ਹੈ, ਪਰਾਏ ਨਾਰੀ ਦਾ ਸਰੂਪ ਹੀ ਦੇਖਦੇ ਹਨ ਤੇ ਕਾਮੀ ਵਾਸ਼ਨਾ ਨਾਲ ਤੱਕਦੇ ਹਨ। ਸੋ ਇਸਦਾ ਮਤਲਬ ਇਹ ਹੈ ਕਿ ਅਸੀਂ ਮਨ ਦੀ ਭਾਵਨਾ ਰੂਪ ਐਨਕ ਦੇ ਰੰਗ ਅਨੁਸਾਰ ਹੀ ਹਰ ਇੱਕ ਜੀਵ ਨੂੰ ਵੇਖਦੇ, ਸਮਝਦੇ ਹਾਂ, ਪਰਖਦੇ ਹਾਂ, ਉਹਦਾ ਸੰਗ ਕਰਦੇ ਹਾਂ, ਵਰਤ ਵਰਤਾਰਾ ਕਰਦੇ ਹਾਂ, ਲੇਵਾ ਦੇਵੀ ਕਰਦੇ ਹਾਂ ਤੇ ਵਣਜ ਵਪਾਰ ਕਰਦੇ ਹਾਂ ਮਨ ਦੀ ਭਾਵਨਾ ਰੂਪੀ ਐਨਕ ਦੇ ਰੰਗ ਅਨੁਸਾਰ। ਦੂਜੇ ਲਫਜ਼ਾਂ ਵਿੱਚ ਸਾਡੀ ਨਿਗਾਹ ਦੇ ਪਿਛੋਕੜ ਵਿੱਚ ਮਾਨਸਿਕ ਅਤੇ ਆਤਮਿਕ ਰੰਗਤ ਅਤੇ ਸ਼ਕਤੀ ਅਨੁਸਾਰ ਹੀ ਇੱਕ ਦੂਜੇ ਉੱਤੇ ਪ੍ਰਭਾਵ ਪੈਂਦਾ। ਇਸੇ ਤਰ੍ਹਾਂ ਸ਼ਰਧਾਲੂ ਜਨ ਗੁਰੂਆਂ, ਅਵਤਾਰਾਂ, ਸਾਧਾਂ, ਸੰਤਾਂ ਅਥਵਾ ਰੱਬ ਪ੍ਰਤੀ ਵੀ ਆਪੋ ਆਪਣੀ ਭਾਵਨਾ ਨੂੰ ਸਾਰੀ ਸ਼ਰਧਾ ਭਾਵਨੀ ਰੱਖਦੇ ਹਨ, ਦਰਸ਼ਨ ਕਰਦੇ ਹਨ, ਸੰਗਤ ਕਰਦੇ ਹਨ, ਸੇਵਾ ਕਰਦੇ ਹਨ, ਪੂਜਾ ਕਰਦੇ ਹਨ, ਲੇਵਾ ਦੇਵੀ ਕਰਦੇ ਹਨ ਤੇ ਲਾਹਾ ਲੈਂਦੇ ਹਨ। ਗੁਰਬਾਣੀ ਵਿੱਚ ਇਸ ਨੂੰ ਇਉਂ ਦਰਸਾਇਆ ਗਿਆ, ਜੇਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ, ਸਤਿਗੁਰ ਨੋ ਜੇਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ, ਏਕ ਨਦਰ ਕਰ ਵੇਖੈ ਸਭ ਉੱਪਰ, ਜੇਹਾ ਪਾਓ ਤੇਹਾ ਫਲ ਪਾਈਏ। ਦੂਜੇ ਲਫਜ਼ਾਂ ਵਿੱਚ ਨਿਗਾਹ ਰਾਹੀਂ ਅਸੀਂ ਮਨ ਦੀ ਰੰਗਤ ਦਾ ਅਸਰ ਬਾਹਰ ਪ੍ਰਗਟ ਕਰਦੇ ਹਾਂ ਅਤੇ ਬਾਹਰੋਂ ਅੱਖਾਂ ਰਾਹੀਂ ਜੋ ਵੇਖਦੇ ਹਾਂ ਉਸ ਦਾ ਅਸਰ ਅਥਵਾ ਪ੍ਰਭਾਵ ਆਪਣੇ ਮਨ ਚਿੱਤ ਅਤੇ ਅੰਤਿਸ਼ਕਰਨ ਵਿੱਚ ਲੈਂਦੇ ਜਾਂਦੇ, ਜਿਸ ਨਾਲ ਸਾਡੇ ਮਨ ਦੀ ਰੰਗਤ ਬਦਲਦੀ ਰਹਿੰਦੀ। ਇਸ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸੰਤਾਂ, ਭਗਤਾਂ, ਮਹਾਂਪੁਰਖਾਂ ਦੇ ਦਰਸ਼ਨਾਂ ਦੁਆਰਾ ਸੰਗਤ ਕਰਨ ਨਾਲ ਬੇਅੰਤ ਦੇਵੀ ਗੁਣ ਉਪਜਦੇ ਹਨ। ਗੁਰਬਾਣੀ ਵਿੱਚ ਵੀ ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਇਉਂ ਪ੍ਰੇਰਣਾ ਕੀਤੀ ਗਈ ਹੈ ਅਤੇ ਜਾਚਨਾ ਸਿਖਾਈ ਹੈ, ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਿਆਲ। ਇਹ
हिक दू हिक चाड़े अनक प्यारे नित कर दे भोग बिलासा तिना देख मन चाओ उठंदा हों कद पाई गुणतास जिन डिठिया मन रहसी है क्यों पाई है तिन संग जियो संत सजन मन मित्र से लायन प्रभ सिंह रंग जियो गुरसिखी दा देखना गुरमुख साध संगत गुरद्वारा ए निगाह अथवा नजर द्वारा मन दी सतह अनुसार ही मेल संग संगत परसना सांझ लेवा देवी अते व्यवहार होंदा गुरबाणी विचार लेख नंबर 83 संगत पाक 6 वाहिगुरु जी का खालसा वाहिगुरु जी की फतेह।